ਆਪਣੀਆਂ ਇੰਦਰੀਆਂ ਸਾਰੀਆਂ ਨੂੰ ਗੁਰਮਤ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ। ਫਿਰ ਆਉਂਦੀ ਉਣਮਨੀ ਅਵਸਥਾ, ਉਣਮਨੀ ਅਵਸਥਾ ਆਉਂਦੀ ਤੁਰਿਆ ਅਵਸਥਾ, ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ। ਇਸ ਤਰ੍ਹਾਂ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਬ੍ਰਹਮ ਗਿਆਨ ਦੀ ਸੱਤਵੀਂ ਭੂਮਿਕਾ ਹੈ ਇਹ ਤੁਰਿਆ ਅਵਸਥਾ। ਸੋ ਤੁਰਿਆ ਅਵਸਥਾ ਦਾ ਜ਼ਿਕਰ ਪਹਿਲਾਂ ਵੀ ਸੁਣਿਆ, ਆਪਾਂ ਜਾ ਕੇ ਅੱਗੇ ਵੀ ਸਰਵਣ ਕਰਾਂਗੇ। ਫਿਰ ਦੂਸਰੀ ਅਵਸਥਾ ਆ ਜਾਂਦੀ ਹੈ ਦੂਸਰੇ ਤਰੀਕੇ ਨਾਲ, ਜਿਹੜੀ ਖੇਚਰੀ ਹੁਣ ਜਪਜੀ ਸਾਹਿਬ ਚੋਂ ਲੈ ਲੈਂਦੇ ਹਾਂ। ਇਹ ਖੇਚਰੀ ਅਵਸਥਾ ਭੂਚਰੀ ਜਪਜੀ ਸਾਹਿਬ ਵਿੱਚ ਵੀ ਹੈਗੀਆਂ ਨੇ। ਖੇਚਰੀ ਅਵਸਥਾ ਜਿਹੜੀ ਹੁੰਦੀ ਹੈ ਇਹ ਸਤਸੰਗੀ ਪੁਰਸ਼ ਦੀ ਹੁੰਦੀ, ਜਿਵੇਂ ਹੁਣ ਤੁਸੀਂ ਸਤਸੰਗ ਵਿੱਚ ਬੈਠੇ ਹੋ। ਇਹਨੂੰ ਧਰਮ ਖੰਡ ਕਹਿੰਦੇ ਨੇ, ਜਿੱਥੇ ਬਹਿ ਕੇ ਆਪਾਂ ਧਰਮ ਦੀ ਕਮਾਈ ਕਰਦੇ ਹਾਂ, ਧਰਮ ਨੂੰ ਗ੍ਰਹਿਣ ਕਰਦੇ ਹਾਂ, ਧਰਮ ਬਾਰੇ ਸੁਣਦੇ ਹਾਂ ਤੇ ਧਰਮ ਦੇ ਕੰਮਾਂ ਨੂੰ ਕਰਦਿਆਂ ਹੋਏ ਆਖਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਹੁਣ ਧਰਮ ਖੰਡ ਹੈ ਆਪਣਾ। ਇੱਥੇ ਜਿੰਨਾ ਮਰਜ਼ੀ ਧਰਮ ਕਮਾ ਲਓ, ਸੇਵਾ ਕਰ ਲਓ, ਸਿਮਰਨ ਕਰੀ ਜਾਓ, ਕੀਰਤਨ ਕਥਾ ਸੁਣੀ ਜਾਓ, ਇਹ ਸਾਰਾ ਧਰਮ ਖੰਡ ਹੈ। ਇਹ ਸਤਸੰਗੀ ਪੁਰਸ਼ ਦੀ ਅਵਸਥਾ ਹੈ ਖੇਚਰੀ, ਤੇ ਭੂਚਰੀ ਅਵਸਥਾ ਜਿਹੜੀ ਆ ਉਹ ਵੀ ਆਪਣੇ ਕੋਲ ਹੀ ਹੈ, ਉਹ ਸੇਵਕ ਦੀ ਅਵਸਥਾ ਹੈ। ਜਿਵੇਂ ਕੋਈ ਸਤਸੰਗਤ ਵਿੱਚ ਪਹਿਲੇ ਦਿਨ ਆਇਆ ਹੈ ਜਾਂ ਆਉਂਦਿਆਂ ਨੂੰ ਕਈ ਮਹੀਨੇ ਵੀ ਹੋ ਜਾਣ, ਉਹ ਸੇਵਕ ਨਹੀਂ ਬਣਿਆ ਹਾਲੇ ਤੱਕ, ਕਿਉਂਕਿ ਉਹਨੇ ਹੱਥੀਂ ਕੋਈ ਸੇਵਾ ਹੀ ਨਹੀਂ ਕੀਤੀ। ਜਦ ਤੱਕ ਹੱਥੀਂ ਸੇਵਾ ਨਹੀਂ ਕਰਦਾ, ਦਸਵੰਧ ਵੀ ਨਹੀਂ ਕੱਢਦਾ, ਮਾਇਆ ਪੱਖੋਂ ਵੀ ਸਰੀਰ ਪੱਖੋਂ ਵੀ ਉਹ ਸੇਵਕ ਨਹੀਂ ਬਣ ਜਾਂਦਾ, ਉਦੋਂ ਤੱਕ ਆਪਾਂ ਉਹਨੂੰ ਸੇਵਕ ਨਹੀਂ ਗਿਣਦੇ। ਸੇਵਕ ਦੀ ਅਵਸਥਾ ਜਿਹੜੀ ਇਹੋ ਜਿਹੀ ਭੂਚਰੀ ਅਵਸਥਾ ਜਿਹੜੀ ਹੈ, ਸੇਵਕ ਦੀ ਅਵਸਥਾ ਇਹਨੂੰ ਕੀ ਕਹਿੰਦੇ ਨੇ, ਇਹ ਹੈਗਾ ਗਿਆਨ ਖੰਡ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਇਹ ਗਿਆਨ ਖੰਡ ਵਿੱਚ ਆ ਜਾਂਦੇ ਨੇ ਸੇਵਕ ਸਾਰੇ। ਸੋ ਸਤਸੰਗਤ ਤਾਂ ਬਹੁਤ ਜ਼ਿਆਦਾ ਹੈ, ਇੱਥੇ ਲੱਖਾਂ ਬੰਦਾ ਵੀ ਆ ਸਕਦਾ, ਪਰ ਸੇਵਕ ਜਿਹੜੇ ਨੇ ਉਹ ਇਹਨਾਂ ਤੋਂ ਘੱਟ ਹੁੰਦੇ। ਜੇ ਲੱਖ ਬੰਦਾ ਬੈਠਾ, ਲੱਖ ਬੰਦੇ ਚੋਂ 5,000 ਜਾਂ 10,000 ਹੀ ਸੇਵਕ ਨਿਕਲਣਗੇ, 90,000 ਬੰਦਾ ਸਿਰਫ ਆਇਆ ਮੱਥਾ ਟੇਕਣ, 10,000 ਬੰਦਾ ਸਿਰਫ ਸੇਵਾ ਕਰਨੀ ਆਇਆ। ਉਹ ਪਰਸੈਂਟੇਜ ਦੇ ਹਿਸਾਬ ਨਾਲ ਉਹ ਗਿਆਨ ਖੰਡ ਦੇ ਵਿੱਚ ਆ ਕੇ ਸੇਵਕ ਬਣ ਜਾਂਦੇ ਨੇ। ਇਸ ਤੋਂ ਬਾਅਦ ਜਿਹੜੀ ਅਵਸਥਾ ਆਪਣੀ ਆਉਂਦੀ ਹੈ ਖੇਚਰੀ ਭੂਚਰੀ, ਫਿਰ ਆਉਂਦੀ ਹੈ ਜਿਹੜੀ ਚਰਚਰੀ। ਚਰਚਰੀ ਅਵਸਥਾ ਕਿੰਨਾ ਦੀ ਹੁੰਦੀ ਹੈ, ਇਹ ਅਵਸਥਾ ਤੀਜੀ ਹੈ ਸਿੱਖ ਦੀ। ਪਹਿਲਾਂ ਤਾਂ ਸਤਸੰਗੀ ਬਣਿਆ, ਫਿਰ ਆ ਕੇ ਸੇਵਕ ਬਣਿਆ, ਫਿਰ ਹੁਣ ਤੀਜੇ ਨੰਬਰ 'ਤੇ ਉਹਨੂੰ ਚਾਓ ਉੱਠ ਕੜਿਆ ਵੀ ਅਮਰ ਸੰਚਾਰ ਹੁੰਦਾ, ਹਰ ਮਹੀਨੇ ਮੈਂ ਵੀ ਛਕ ਲਾਂ, ਹੁਣ ਉਹਨੇ ਵੀ ਅਮਰ ਛਕ ਲਿਆ, ਇਹ ਚਰਚਰੀ ਅਵਸਥਾ 'ਚ ਆ ਗਿਆ। ਇਹਨੂੰ ਸਿੱਖ ਕਹਿੰਦੇ ਨੇ। ਇਹ ਕਹਿੰਦੇ ਸਰਮ ਖੰਡ, ਸੁੱਖ ਦਾ ਖੰਡ। ਜਦੋਂ ਆ ਕੇ ਅਮਰ ਛਕ ਲੈਂਦਾ, ਗੁਰੂ ਵਾਲਾ ਬਣ ਜਾਂਦਾ, ਸੇਵਕ ਵੀ ਰਹਿ ਗਿਆ ਉਹ, ਤੇ ਸਤਸੰਗੀ ਵੀ ਹੈ। ਇਹ ਨਹੀਂ ਕਿ ਉਹਦਾ ਸਤਸੰਗੀ ਪੁਣਾ ਮਿਟ ਜਾਣਾ, ਸੇਵਕ ਪੁਣਾ ਮਿਟ ਜਾਣਾ, ਨਹੀਂ, ਉਹਦੇ ਅਹੁਦੇ ਉਹਦੇ ਕੋਲ ਹੀ ਨੇ। ਉਹ ਉਹੀ ਗੁਰਸਿੱਖ, ਉਹੀ ਸਿੰਘ ਹੈ, ਸਿੰਘ ਦੀ ਪਦਵੀ ਲੈ ਗਿਆ। ਹੁਣ ਸਿੱਖ ਬਣ ਗਿਆ ਸੀ ਪਹਿਲਾਂ, ਫਿਰ ਸਿੰਘ ਬਣ ਗਿਆ, ਸਰਮ ਖੰਡ ਦੇ ਵਿੱਚ ਆ ਗਿਆ। ਤਾਂ ਪਹਿਲਾਂ ਉਹ ਸਤਸੰਗੀ ਬਣਿਆ ਸੀ, ਸਤਸੰਗੀ ਤਾਂ ਉਹ ਬਣਿਆ ਹੀ ਰਹੇਗਾ, ਫਿਰ ਉਦੋਂ ਬਾਅਦ ਉਹ ਸੇਵਕ ਬਣਿਆ ਸੀ, ਸੇਵਕ ਉਹ ਬਣਿਆ ਹੀ ਰਹੇਗਾ ਅੰਮ੍ਰਿਤ ਛੱਕ ਕੇ, ਭਾਵੇਂ ਸਿੰਘ ਬਣ ਜਾਏ। ਪਰ ਇਹ ਨਹੀਂ ਹੁੰਦਾ ਕਿ ਹੁਣ ਅਸੀਂ ਸਿੰਘ ਬਣ ਗਏ, ਖਾਲਸੇ ਬਣ ਗਏ, ਹੁਣ ਅਸੀਂ ਨਹੀਂ ਟੋਕਰੀ ਚੱਕਣੀ, ਹੁਣ ਅਸੀਂ ਸੇਵਾ ਨਹੀਂ ਕਰਨੀ, ਇਹ ਗੱਲ ਨਹੀਂ ਹੁੰਦੀ। ਅਵਸਥਾਵਾਂ ਉਹਦੇ ਵਿੱਚ ਉਵੇਂ ਹੀ ਰਹਿੰਦੀਆਂ ਨੇ, ਕਿਉਂਕਿ ਇਹ ਆਮ ਸੰਸਾਰ ਵਿੱਚ ਤਾਂ ਹੁੰਦਾ ਕਿ ਮੈਂ ਹੁਣ ਸੀਨੀਅਰ ਬਣ ਗਿਆ, ਹੁਣ ਮੈਂ ਜੂਨੀਅਰ ਵਾਲਾ ਕੰਮ ਨਹੀਂ ਕਰਨਾ। ਪਰ ਭਾਈ ਜਿਹੜਾ ਨਵਾਬ ਕਪੂਰ ਸਿੰਘ ਸੀ, ਉਹ ਸੰਗਤ ਨੂੰ ਪੱਖਾ ਕਰਦੇ ਸੀ, ਘੋੜਿਆਂ ਦੀ ਲਿੱਦ ਹਟਾਉਂਦੇ ਸੀ, ਲੰਗਰ ਵਰਤਾਉਂਦੇ ਸੀ। ਜਦ ਉਹਨਾਂ ਨੂੰ ਨਵਾਬੀ ਮਿਲਣ ਲੱਗੀ, ਸਾਰੀ ਸੰਗਤ ਕਹਿੰਦੀ ਭਾਈ ਸਾਹਿਬ ਨਵਾਬੀ ਚੱਲ ਕੇ ਆਈ ਹੈ, ਤੁਸੀਂ ਲੈ ਲਓ। ਉਹ ਰੋਣ ਲੱਗ ਪਏ, ਨਵਾਬੀ ਨਹੀਂ ਲੈਣੀ ਮੈਂ। ਕਹਿੰਦੇ ਕਿਉਂ? ਕਹਿੰਦੇ ਫਿਰ ਤੁਸੀਂ ਮੈਨੂੰ ਸਾਰੀ ਸੰਗਤ ਨੇ ਪੱਖਾ ਨਹੀਂ ਕਰਨ ਦੇਣਾ ਵੀ ਨਵਾਬ ਹੈ, ਘੋੜਿਆਂ ਦੀ ਲਿੱਦ ਨਹੀਂ ਹਟਾਉਣ ਦੇਣੀ, ਘੋੜਿਆਂ ਨੂੰ ਨਵਾਉਣਾ ਧਵਾਉਣਾ ਤੇ ਫਿਰ ਲੰਗਰ ਵਰਤਾਉਣਾ, ਜੂਠੇ ਭਾਂਡੇ ਮਾਂਜਣੇ। ਸੰਗਤ ਕਹਿੰਦੀ ਭਾਈ ਸਾਹਿਬ ਅਸੀਂ ਨਹੀਂ ਤੁਹਾਨੂੰ ਰੋਕਦੇ, ਇੱਥੇ ਤਾਂ ਬੜੇ ਬੜੇ ਅਕਬਰ ਵਰਗੇ ਆ ਕੇ ਭਾਂਡੇ ਮਾਂਜ ਕੇ ਗਏ ਨੇ, ਬੜੇ ਬੜੇ ਬਾਦਸ਼ਾਹ ਭਾਂਡੇ ਮਾਂਜਦੇ ਨੇ, ਇਹ ਤੁਸੀਂ ਨਵਾਬੀ ਲੈ ਕੇ ਇਹ ਥੋੜ੍ਹੀ ਵੀ ਸਿੱਖੀ ਹਟਾ ਦੇਣੀ ਆਪਣੇ ਵਿੱਚੋਂ? ਸਿੱਖ ਦੀ ਆਪਣੀ ਥਾਂ ਹੈ, ਉਹ ਸਰਮ ਖੰਡ ਆਪਣੀ ਥਾਂ 'ਤੇ ਹੈ ਤੇ ਇਹ ਬਾਕੀ ਦੇ ਖੰਡ ਆਪਣੀ ਥਾਂ 'ਤੇ, ਸੇਵਕ ਆਪਣੀ ਥਾਂ 'ਤੇ, ਉਹ ਸੇਵਕ ਵੀ ਰਹੇਗਾ। ਇਹ ਪਹਿਲਾਂ ਹੁੰਦਾ ਸੀਗਾ ਬਈ ਖੱਤਰੀ ਬ੍ਰਾਹਮਣ ਸੂਦ ਵੈਸ, ਇਹਨਾਂ ਚਾਰਾਂ ਦੇ ਵੱਖੋ ਵੱਖਰੇ ਕਰਮ ਹੁੰਦੇ ਸੀ। ਖੱਤਰੀ ਦਾ ਜਿਹੜਾ ਕਰਮ ਹੈ ਛੱਤਰੀ ਦਾ ਜੰਗ ਲੜਨਾ, ਬ੍ਰਾਹਮਣ ਦਾ ਕਰਮ ਹੈ ਵਿੱਦਿਆ ਪੜ੍ਹਨੀ ਪੜ੍ਹਾਉਣੀ, ਜੱਗ ਕਰਨਾ ਜੱਗ ਕਰਾਉਣਾ, ਦਾਨ ਲੈਣਾ ਦਾਨ ਦਿਵਾਉਣਾ। ਹੁਣ ਜਿਹੜਾ ਸੀ ਵੈਸ਼ ਉਹ ਖੇਤੀਬਾੜੀ ਕਰਦੇ ਸੀ, ਜਿਹੜੇ ਸ਼ੂਦਰ ਸੀ ਉਹ ਸ਼ੂਦਰ ਬਸ ਬਾਹਰ ਰਹਿ ਵੀ ਤੂੰ ਝਾੜੂ ਦੇਣਾ ਗੰਦਗੀ ਚੱਕਣੀ ਆ, ਉਹ ਤੂੰ ਅੰਦਰ ਨਹੀਂ ਵੜਨਾ, ਤੂੰ ਅਪਵਿੱਤਰ ਹੈ। ਗੁਰੂ ਨਾਨਕ ਦੇਵ ਜੀ ਨੇ ਆਏ ਆ ਕੇ ਬਰਾਬਰ ਕਰਤਾ ਸਭ ਕੁਛ, ਮੇਰਾ ਸਿੱਖ ਬ੍ਰਾਹਮਣ ਵੀ ਹੈ, ਜਦੋਂ ਕਥਾ ਕਰਦਾ ਕੀਰਤਨ ਕਰਦਾ ਗਿਆਨ ਦੇ ਬਚਨ ਕਰਦਾ, ਮੇਰਾ ਸਿੱਖ ਵੈਸ਼ ਵੀ ਹੈ, ਖੇਤੀਬਾੜੀ ਵੀ ਆਪ ਹੀ ਕਰੇਗਾ। ਆਪ ਹੀ ਗੁਰੂ ਨਾਨਕ ਦੇਵ ਜੀ ਨੇ ਕਰਕੇ ਦਿਖਾ ਤੀ ਖੇਤੀ, ਇਹ ਨਹੀਂ ਕਿਹਾ ਕਿ ਮੈਂ ਸ਼੍ਰੋਮਣੀ ਹਾਂ, ਸਾਡੀ ਕੋਲ ਸਾਰਿਆਂ ਨਾਲੋਂ ਵੱਡੀ ਹੈ, ਮੈਂ ਕੋਈ ਕੰਮ ਹੀ ਨਹੀਂ ਕਰਨਾ। ਫਿਰ ਛੱਤਰੀ ਬਣ ਕੇ ਵੀ ਛੇਵੇਂ ਸਰੂਪ ਵਿੱਚ ਖੰਡਾ ਖੜਕਾ ਕੇ ਵੀ ਦਿਖਾ ਤਾ, ਦਸਵੇਂ ਸਰੂਪ ਵਿੱਚ ਵੀ ਖੰਡਾ ਖੜਕਾਇਆ ਆਪ ਜੀ ਨੇ। ਫਿਰ ਸ਼ੂਦਰ ਵੀ ਬਣਾ ਤਾ, ਬਾਹਰ ਨਾਲੀਆਂ ਸਾਫ ਕਰਨੀਆਂ ਨੇ, ਆ ਜੋੜੇ ਝਾੜਨੇ ਨੇ, ਜੂਠੇ ਬਰਤਨ ਮਾਂਜਣੇ ਨੇ, ਇਹਦੇ ਵਿੱਚ ਸ਼ੂਦਰਪੁਣਾ ਵੀ ਆ ਗਿਆ। ਮਹਾਰਾਜ ਕਹਿੰਦੇ ਅਸੀਂ ਚਾਰ ਚੀਜ਼ਾਂ ਇੱਕ ਥਾਂ ਹੀ ਇਕੱਠੀਆਂ ਕਰਤੀਆਂ, ਅਸੀਂ ਵਿਤਕਰਾ ਨਹੀਂ ਰੱਖਿਆ ਕਿ ਇਹ ਖੱਤਰੀ ਹੈ ਬ੍ਰਾਹਮਣ ਹੈ ਸ਼ੂਦ ਹੈ ਵੈਸ਼ ਹੈ, ਇਹ ਜਿਹੜੇ ਭੇਦ ਪਾਤੇ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਸੀਂ ਸਿੱਖ ਦੇ ਵਿੱਚੋਂ ਖਤਮ ਕਰਤੇ ਨੇ। ਸਭ ਚੀਜ਼ਾਂ ਬਰਾਬਰ ਨੇ, ਕੋਈ ਉੱਚਾ ਨੀਵਾਂ ਨਹੀਂ ਹੈ, ਸਭ ਇੱਕ ਬਰਾਬਰ ਹੈ। ਕਿਉਂ? ਸਰਮਖੰਡ ਦੇ ਵਿੱਚ ਲਿਆ ਕੇ ਆਪਾਂ ਨੂੰ ਖੜੇ ਕਰਤਾ, ਇਹਨੂੰ ਸਿੱਖ ਕਹਿੰਦੇ ਨੇ। ਤੋ ਉਸ ਤੋਂ ਬਾਅਦ ਸਿੱਖ ਤਾਂ ਬਹੁਤ ਬਣ ਗਏ ਆਪਣੇ 'ਚ, ਅੰਮ੍ਰਿਤ ਛੱਕ ਕੇ ਸਿੰਘ ਵੀ ਬਣ ਗਏ, ਪਰ ਹਲੇ ਵੀ ਇੱਧਰ ਉੱਧਰ ਭਟਕਦੇ ਨੇ, ਸਨਮੁਖ ਨਹੀਂ ਬਣਿਆ ਹੈ। ਸਨਮੁਖ ਖੰਡ ਜਿਹੜਾ ਉਹਨੂੰ ਕਰਮ ਖੰਡ ਨੂੰ ਸਨਮੁਖ ਖੰਡ ਕਹਿੰਦੇ ਨੇ, ਕਰਮ ਖੰਡ ਬਖਸ਼ਿਸ਼ ਦਾ ਖੰਡ। ਅੰਮ੍ਰਿਤ ਤਾਂ ਛੱਕ ਲਿਆ, ਪਰ ਵਿੱਚ ਵਿੱਚ ਕਦੇ ਕਦੇ ਵਿਭਾਗ ਸਿੰਘ ਦੇ ਡੇਰੇ ਜਾ ਆਉਂਦਾ, ਇਹ ਕਾਲੀ ਦੇਵ ਦੀ ਮੱਥਾ ਟੇਕ ਆਉਂਦਾ, ਗਾਤਰਾ ਤਾਂ ਪਾ ਲਿਆ ਇਹਨੇ, ਪਰ ਹਲੇ ਸਨਮੁਖ ਨਹੀਂ ਬਣਿਆ। ਸਨਮੁਖ ਜੇ ਕੋ ਗੁਰ ਤੇ ਬੇਮੁਖ ਹੋਵੇ ਤੇ ਬੇਮੁਖ ਬਣ ਗਿਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤੇ ਸਨਮੁਖ ਸਿੱਖ ਕੋਈ, ਜੇ ਕੋਈ ਉਹ ਗੁਰੂ ਦੇ ਸਨਮੁਖ ਹੋ ਜਾਏ। ਸੋ ਇਸ ਕਰਕੇ ਉਹ ਕੀ ਕਰਦਾ ਫਿਰ, ਉਹ ਰਾਤ ਦਿਨ ਨਾਮ ਹੀ ਜਪੀ ਜਾਂਦਾ। ਉਹ ਸਨਮੁਖ ਸਿੱਖ ਜਿੱਥੇ ਮਰਜ਼ੀ ਚਲਿਆ ਜਾਏ ਰਹੇਗਾ ਹੀ ਸਨਮੁਖ, ਭਾਵੇਂ ਉਹਨੂੰ ਕਿਤੇ ਜਾ ਕੇ ਖੜਾ ਕਰ ਦਿਓ, ਉਹਨੂੰ ਇੱਕੋ ਗੱਲ ਯਾਦ ਆਉਂਦੀ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ। ਉਹ ਜਿੱਥੇ ਮਰਜ਼ੀ ਚਲਾ ਜਾਏ, ਕਿਉਂਕਿ ਉਹ ਸਨਮੁਖ ਹੈ, ਉਹ ਬੇਮੁੱਖ ਨਹੀਂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਸਿੱਖ ਸਨਮੁਖ ਹੋ ਜਾਂਦਾ ਹੈ, ਉਹ ਰਾਤ ਦਿਨ ਅੰਦਰੋਂ ਮਨੋ ਚਿੱਤੋਂ ਹੋ ਕੇ ਨਾਮ ਜਪਣਾ ਸ਼ੁਰੂ ਕਰਦਾ। ਭਗਤ ਨਾਮਦੇਵ ਨੂੰ ਬੜਾ ਜ਼ੋਰ ਲਾਇਆ ਕਿ ਤੂੰ ਰਾਮ ਰਾਮ ਛੱਡ ਕੇ ਅੱਲਾ ਅੱਲਾ ਕਹਿ ਲੈ, ਨਾ ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਭਗਤ ਨਾਮਦੇਵ ਜੀ ਸਨਮੁਖ ਹੋ ਗਏ ਪਰਮੇਸ਼ਰ ਦੇ, ਕਰਮ ਖੰਡ ਵਿੱਚ ਚਲੇ ਗਏ, ਇਹ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿਵੇਂ ਕੋਈ ਵਿਆਹੀ ਗਈ ਸੀ ਲੜਕੀ ਉੱਧਰ ਸਰਸੇ ਵੱਲ, ਤਾਂ ਉਹ ਸੀਗੇ ਦੂਜੇ ਪਾਸੇ ਮੰਨਣ ਵਾਲੇ ਨਕਲੀ ਗੁਰੂ ਨੂੰ ਜਿਹੜਾ ਉੱਧਰ ਸੀਗਾ, ਤਾਂ ਉਹ ਕਹਿਣ ਲੱਗੇ ਵੀ ਉਹ ਸੀ ਅੰਮ੍ਰਿਤਧਾਰੀ। ਹੁਣ ਗਲਤੀ ਨਾਲ ਕਈ ਵਾਰ ਹੋ ਜਾਂਦੇ ਰਿਸ਼ਤੇ, ਸੰਯੋਗ ਵਿਯੋਗ ਪਤਾ ਹੀ ਨਹੀਂ ਲੱਗਦੇ ਕਈ ਵਾਰੀ, ਉਹ ਪਰਿਵਾਰ ਸੀ ਇਹੋ ਜਿਹੀ, ਉਹ ਨਕਲੀ ਗੁਰੂ ਕੋਲ ਲੈ ਗਏ, ਜੀ ਇਹ ਵਿਆਹ ਕੇ ਲਿਆਂਦੀ, ਇਹ ਨੂੰਹ ਆ ਸਾਡੀ। ਉਹ ਕਹਿੰਦਾ ਬੇਟਾ ਸਭ ਇੱਥੋਂ ਆ ਕਰਕੇ ਨਾਮਦਾਨ ਲਓ, ਮੈਂ ਗੁਰੂ ਹੈ ਤੁਹਾਡਾ, ਮੈਨੂੰ ਗੁਰੂ ਧਾਰਨ ਕਰੋ। ਕਹਿੰਦੇ ਬਾਬਾ ਜੀ ਗੁਰੂ ਧਾਰਨ ਕਰਨ ਵੇਲੇ ਕੀ ਅਰਪਣ ਕਰਨਾ ਪੈਂਦਾ? ਕਹਿੰਦੇ ਤਨ ਮਨ ਧਨ ਸਭ ਅਰਪਣ ਕਰੀਦਾ ਗੁਰੂ ਨੂੰ। ਕਹਿੰਦੇ ਬਾਬਾ ਜੀ ਗੱਲ ਇਹ ਵੀ ਤਨ ਤਾਂ ਮੇਰੇ ਪਤੀ ਦਾ, ਕਿਉਂਕਿ ਮੈਂ ਆਪਣੇ ਪਤੀ ਨਾਲ ਵਿਆਹੀ ਗਈ ਹਾਂ, ਧਨ ਸਾਡੇ ਕੋਲ ਹੈ ਨਹੀਂ, ਅਸੀਂ ਗਰੀਬ ਆਦਮੀ ਹਾਂ, ਰਹਿ ਗਿਆ ਮਨ। ਇਹ ਜਿਹੜਾ ਮੇਰਾ ਮਨ ਹੈ, ਜੇ ਤੁਹਾਡੇ ਕਾਬੂ 'ਚ ਆਉਂਦਾ ਇਹਨੂੰ ਕਰ ਲਓ। ਉਹ ਬਾਬਾ ਕਹਿੰਦਾ ਇਹਨੂੰ ਲੈ ਜਾਓ ਲੈ ਜਾਓ, ਇਹ ਤਾਂ ਸਿੰਘ ਸਭੀਆਂ ਦੀ ਕੁੜੀ ਲੱਗਦੀ ਆ, ਇਹ ਤਾਂ ਗਿਆਨੀਆਂ ਦੀ ਕੁੜੀ ਲੱਗਦੀ, ਲੈ ਜਾਓ ਇਹਨੂੰ, ਇਹ ਨਹੀਂ ਸਾਡੇ ਕਾਬੂ 'ਚ ਆਉਣੀ ਹੈ। ਇਹ ਤਾਂ ਮੂਰਖਾਂ ਨੂੰ ਠੱਗਦੇ ਨੇ, ਜਿਹੜਾ ਗਿਆਨਵਾਨ ਬੰਦਾ ਉਹਦੇ ਤੇ ਕਾਬੂ ਨਹੀਂ ਪਾ ਸਕਦੇ ਲੋਕ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਨਮੁਖ ਸਿੱਖ ਹੁੰਦਾ ਉਹ ਸਿੱਧਾ ਹੀ ਸ਼ੇਰ ਵਾਂਗੂ ਜਾਂਦਾ, ਉਹਨੂੰ ਦੂਜਾ ਰਾਹ ਹੀ ਦਿਖਦਾ, ਉਹਨੂੰ ਹਰ ਪਾਸੇ ਆਪਣਾ ਗੁਰੂ ਹੀ ਨਜ਼ਰ ਆਉਂਦਾ, ਹੁਣ ਕਿਤੇ ਨਹੀਂ ਭਟਕਣਾ, ਕਿਤੇ ਨਹੀਂ ਜਾਣਾ। ਉਹ ਕਹਿੰਦਾ ਮੇਰਾ ਜੋ ਕੁਝ ਹੈ ਗੁਰੂ ਤੇਗ ਬਹਾਦਰ ਸਾਹਿਬ ਹੈ, ਬਸ ਜੋ ਕੁਝ ਹੈ ਮੇਰਾ ਗੁਰਬਾਣੀ ਹੈ। ਇਉਂ ਸਨਮੁਖ ਸਿੱਖ ਹੋ ਜਾਂਦਾ। ਫਿਰ ਆਉਂਦਾ ਗੁਰਮੁਖ ਦੀ ਅਵਸਥਾ, ਅਖੀਰਲੀ ਅਵਸਥਾ ਗੁਰਮੁਖ ਦੀ ਹੈ, ਸੱਚ ਖੰਡ। ਇਹ ਖੰਡ ਸੱਚ ਦਾ ਖੰਡ ਹੈ, ਜਦੋਂ ਸਨਮੁਖ ਵੀ ਹੋ ਜਾਂਦਾ ਫਿਰ ਗੁਰਮੁਖ ਬਣ ਜਾਂਦਾ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਫਿਰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਦੀ ਅਵਸਥਾ ਦਾ ਜ਼ਿਕਰ ਸਿੱਧਾਂ ਕੋਲ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟ ਵਿੱਚ ਬੜਾ ਕੀਤਾ। ਗੁਰਮੁਖਾਂ ਦਾ ਲੱਛਣ ਕਾਫੀ ਜਗ੍ਹਾ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਥਨ ਕੀਤਾ। ਇਹ ਸੱਚਖੰਡ ਦੀ ਅਵਸਥਾ ਆਪਣੀ, ਇਹਨੂੰ ਕਹਿੰਦੇ ਉਨਮਨੀ ਅਵਸਥਾ। ਪਿੱਛੇ ਆਪਾਂ ਸੁਣ ਲਈਆਂ ਅਗੋਚਰੀ ਅਵਸਥਾ, ਪਹਿਲਾਂ ਇਸ ਤੋਂ ਸੁਣ ਲਈ, ਇਹ ਹੁਣ ਉਨਮਨੀ ਅਵਸਥਾ ਜਿਹੜੀ ਸਿੱਧਾਂ ਨੂੰ ਮਿਲੀ ਹੈ ਉਹ ਤਾਂ ਬਹੁਤ ਛੋਟੀ ਹੈ, ਬਟ ਜਿਹੜੀ ਆਪਾਂ ਉਹਨਾਂ ਦੀ ਉਨਮਨੀ ਕੀ ਸੀ? ਸਵਾਸਾਂ ਨੂੰ ਦਸਮ ਦੁਆਰ ਵਿੱਚ ਲਿਜਾ ਕੇ ਸਹੰਸਰ ਦਲ ਕਮਲ ਨੂੰ ਦੇਖਣਾ, ਬ੍ਰਹਮ ਦੀ ਲਾਟ ਦੇ ਦਰਸ਼ਨ ਕਰਨੇ, ਫਿਰ ਬ੍ਰਹਮ ਰੰਧਰ ਨਾੜੀ ਨੂੰ ਫੋੜ ਕੇ ਬ੍ਰਹਮ ਲੋਕ ਵਿੱਚ ਜਾਣਾ, ਬਸ ਇੰਨਾ ਹੀ ਕੰਮ ਹੈ। ਪਰ ਆਪਣੀ ਅਵਸਥਾ ਗੁਰਸਿੱਖ ਦੀ ਉਨਮਨੀ ਚ ਜਿਹੜੀ ਹੈ ਗੁਰਮੁਖ ਦੀ ਅਵਸਥਾ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ। ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਹਨ ਸਾਰੇ। ਕਹਿੰਦੇ ਇਦੂ ਗਾਹ ਮੈਥੋਂ ਵੀ ਕਥਨ ਨਹੀਂ ਹੁੰਦਾ, ਕਿਉਂਕਿ ਦੁਨਿਆਵੀ ਲੋਕਾਂ ਨੂੰ ਮੈਂ ਕੀ ਕਹਿ ਕੇ ਸਮਝਾਵਾਂ, ਉਹ ਕਥਨ ਕਰਨ ਤੋਂ ਹੀ ਬਾਹਰ ਹੈ ਸਾਰਾ ਕੁਛ। ਤੁਹਾਡੀ ਬੋਲੀ ਵਿੱਚ ਮੈਂ ਉਹ ਕੁਛ ਬੋਲ ਹੀ ਨਹੀਂ ਸਕਦਾ। ਅਕਹਿ ਅਵਸਥਾ ਹੈ, ਆਨੰਦ ਦੀ ਅਵਸਥਾ ਹੈ, ਉੱਥੇ ਆ ਕੇ ਤਾਂ ਜ਼ੁਬਾਨ ਬੰਦ ਹੋ ਕੇ ਇੱਕੋ ਗੱਲ ਕਹਿੰਦੀ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਅੱਕਿਆ ਕਹੀਐ। ਜਿਵੇਂ ਗੂੰਗਾ ਬੰਦਾ ਗੁੜ ਖਾ ਕੇ ਉਹਦਾ ਸਵਾਦ ਬੋਲ ਕੇ ਨਹੀਂ ਦੱਸ ਸਕਦਾ, ਜਾਂ ਉਹ ਨਾਮ ਦਾ ਸਵਾਦ, ਇਹ ਸਤਸੰਗੀ ਦੀ ਅਵਸਥਾ, ਇਹ ਸੇਵਕ ਦੀ ਅਵਸਥਾ, ਇਹ ਸਿੱਖ ਦੀ ਅਵਸਥਾ, ਇਹ ਜਿਹੜੀ ਸਨਮੁਖ ਦੀ ਅਵਸਥਾ, ਇਹ ਗੁਰਮੁਖ ਦੀ ਅਵਸਥਾ, ਇਹ ਆਪਾਂ ਕਹਿ ਨਹੀਂ ਸਕਦੇ ਕਿੰਨੀ ਕੁ ਵੱਡੀ ਅਵਸਥਾ ਹੈ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਫਿਰ ਉਹਨੂੰ ਪਛਤਾਉਣਾ ਹੀ ਪੈਂਦਾ ਬਾਅਦ ਦੇ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਨੇ ਗੁਰਮਤ ਅਨੁਸਾਰ ਇਹ ਆਪਾਂ ਨੂੰ ਪੰਚ ਪ੍ਰਵਾਣ ਦੀ ਪੌੜੀ ਰਾਹੀਂ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ ਜਿਹੜੀ, ਇਹ ਸਾਰੀਆਂ ਅਵਸਥਾਵਾਂ ਨੇ। ਇਹ ਜੀ ਅਵਸਥਾ ਵਾਲਾ ਕੋਈ ਕੋਈ ਗੁਰਮੁਖ ਮਿਲਦਾ? ਕਿਉਂਕਿ ਜਿਨ੍ਹਾਂ ਦੀ ਅਵਸਥਾ ਬਣਨੀ ਸ਼ੁਰੂ ਹੋ ਜਾਂਦੀ ਹੈ ਉਹ ਫਿਰ ਬਹੁਤ ਘੱਟ ਨਜ਼ਰ ਆਉਂਦੇ ਨੇ, ਜਾਂ ਫਿਰ ਸੰਗਤ ਵਿੱਚ ਨਹੀਂ ਆਉਂਦੇ। ਜੇ ਆਉਂਦੇ ਨੇ ਤਾਂ ਲੁਕਵੇਂ ਬੈਠਦੇ ਨੇ, ਚੁੱਪ ਕਰਕੇ ਚਲੇ ਜਾਂਦੇ ਨੇ, ਕਿਸੇ ਨੂੰ ਆਪਣੀ ਅਵਸਥਾ ਦਾ ਜ਼ਿਕਰ ਨਹੀਂ ਕਰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਵੀ ਆਪਣੀ ਅਵਸਥਾ ਦਾ ਆਨੰਦ ਮਾਣੋ। ਇਹ ਅਵਸਥਾ ਤਾਂ ਇਉਂ ਕਥਾ ਵਿੱਚ ਸੁਣਾਤੀ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਆਪਣੇ ਨਾਲ ਦੇ 8 ਸਿੰਘਾਂ ਨੂੰ ਪ੍ਰਤੱਖ ਦਰਸ਼ਨ ਕਰਾਏ ਪਰਮੇਸ਼ਰ ਦੇ, ਸਾਰਾ ਕੁਝ ਦਿਖਾਤਾ, ਕੰਧਾਂ ਬੋਲਦੀਆਂ ਦਿਖਾਤੀਆਂ, ਧਰਤੀ ਚੋਂ ਨਾਮ ਸੁਣਾਤਾ, 24 ਘੰਟੇ ਸਿੰਘਾਂ ਨੂੰ ਸੁਰਤ ਨਹੀਂ ਰਹੀ ਕਿੱਥੇ ਬੈਠੇ ਆ। 24 ਘੰਟੇ ਬਾਅਦ ਜਦ ਮਾੜੀ ਮਾੜੀ ਅੱਖਾਂ ਖੁੱਲਣ ਲੱਗੀਆਂ, ਕਹਿੰਦੇ ਮਹਾਰਾਜ ਉਹੀ ਅਵਸਥਾ ਰਹਿਣ ਦਿਓ ਕਿਰਪਾ ਕਰਕੇ, ਹੁਣ ਸਾਡਾ ਤਾਂ ਦੁਨੀਆਂ 'ਚ ਜੀ ਨਹੀਂ ਲੱਗਦਾ। ਮਹਾਂਪੁਰਸ਼ ਕਹਿੰਦੇ ਜਦੋਂ ਪਿਓ ਮੇਲੇ 'ਚ ਜਾਂਦਾ ਨਾ, ਪਿਤਾ ਬੱਚੇ ਨੂੰ ਮੋਢੇ 'ਤੇ ਬਿਠਾ ਕੇ ਮੇਲਾ ਦਿਖਾਉਂਦਾ, ਬਾਅਦ ਵਿੱਚ ਕਹਿੰਦਾ ਪੁੱਤ ਜਦੋਂ ਵੱਡਾ ਹੋ ਗਿਆ ਨਾ ਹੁਣ ਤੂੰ ਆਪ ਦੇਖੀ। ਉਹੀ ਗੱਲ ਹੈ ਭਾਈ, ਤੁਹਾਨੂੰ 8 ਘੰਟੇ ਦੀ ਜਿਹੜੀ ਮਸਤੀ ਦੀ ਅਵਸਥਾ ਦਿਖਾਈ ਹੈ ਨਾ ਆਨੰਦਮਈ, ਇਹ ਤਾਂ ਅਸੀਂ ਦਿਖਾਈ ਹੈ ਇਉਂ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਮੋਢੇ ਚੱਕ ਕੇ ਮੇਲਾ ਦਿਖਾਉਂਦਾ। ਹੁਣ ਤੁਸੀਂ ਆਪ ਮਿਹਨਤ ਕਰੋ, ਆਪ ਮਿਹਨਤ ਕਰਕੇ ਇਸ ਅਵਸਥਾ ਤੱਕ ਆਓ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਵਸਥਾ ਹੁੰਦੀ ਨਹੀਂ। ਉਹਨਾਂ 'ਚੋਂ ਸਿਰਫ ਇੱਕ ਸਿੰਘ ਕਾਮਯਾਬ ਹੋਇਆ, ਇੱਕ ਅੱਧਾ ਉਹ ਫੇਲ ਹੋ ਗਿਆ, ਪੂਰਾ ਤਾਂ ਹੋਇਆ ਸੀ ਥੋੜ੍ਹਾ ਜਿਹਾ ਪਰ ਰਹਿ ਗਿਆ। ਜਿਹੜਾ ਸਿੰਘ ਕਾਮਯਾਬ ਹੋਇਆ ਸੀ ਉਹਨਾਂ 8 ਚੋਂ, ਉਹ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼, ਉਹ ਕਾਮਯਾਬ ਹੋਏ ਉਹਨਾਂ 8 ਵਿੱਚੋਂ। ਸੋ ਇਸ ਪ੍ਰਕਾਰ ਇਹ ਅਵਸਥਾ ਕਥਾ ਵਿੱਚ ਜਦੋਂ ਆਪਾਂ ਸੁਣਦੇ ਹਾਂ ਇੰਨੀਆਂ ਅਵਸਥਾਵਾਂ, ਤਾਂ ਇਹ ਤਾਂ ਸਿਰਫ ਇੱਕ ਮੋਢੇ ਚੁੱਕ ਕੇ ਮੇਲਾ ਦਿਖਾਉਣ ਵਾਲੀ ਗੱਲ ਹੈ, ਬਾਕੀ ਤਾਂ ਤੁਸੀਂ ਆਪਣੀ ਮਿਹਨਤ ਕਰਨੀ ਹੈ। ਮਿਹਨਤ ਕਰਕੇ ਇਸ ਅਵਸਥਾ ਤੱਕ ਤੁਸੀਂ ਆਪ ਪਹੁੰਚਣਾ ਹੈ। ਜਿਨ੍ਹਾਂ ਨੇ ਹਿੰਮਤ ਕਰ ਲਈ ਉਹ ਪਹੁੰਚ ਜਾਣਗੇ, ਜਿਹੜੇ ਨਾ ਪਹੁੰਚੇ ਉਹ ਅਗਲੇ ਜਨਮ ਸਹੀ।
फिर उस तो अगले जन्म सही। सो कोशिश कर लो जे ऐसे जन्म च पहुंच जाइए तो बस यही सारे नालों वड्डी बख्शिश होवेगी कि अब की बार बख्श बंदे को बहुर ना पवजल फेरा। वाहे गुरु वाहे गुरु। वाहे गुरु वाहे गुरु। वाहे गुरु वाहे गुरु। वाहे गुरु वाहे गुरु। सिद्धा ने बेनती की महाराज आप जी ने तो पूर्ण अंतर जामता है जिहड़ा आपने मारिया सिक्का जगत विच नानक निर्मल पंथ चलाया। यह पंथ आपका किन्ना क वड्डा फैलेगा, यह पंथ नूं आप जी किस प्रकार चलाओगे, किन्ने सरूप धारण करोंगे। सो महाराज ने सारी तरतीब सिद्धा नूं दस दित्ती कि दस रूप धारण करांगे। दसवें रूप में जाके असी मर्यादा नूं बदलांगे, खंडे बाटे दा अमर छकावांगे। फिर ग्यारहवें थां ते गुरु ग्रंथ साहिब महाराज सच्चे पातशाह स्वरूप प्रकाशमान करांगे, मर्यादा नूं रचांगे। इस तरह असी पंज प्यारे साज के वो साड़ी ताबिया हो के खंडे बाटे दा अमर छकाउणगे। सो महाराज कहते ने वो जेडे पांच प्यारे होंगे जिन्होंने असी साजांगे वो कैसे होंगे। पांच परवान वो प्रमाण नीक मन्ने परमन्ने गुरसिख होंगे। पहला असी सारी संगत विचों एक सीस मंगांगे सिख का, इन्ने हजारां दे कठ विचों लखां दे कठ विचों आपो अपने अंदाजे सब दे, कोई किन्ना कठ कोई 80,000 का कठ दसदा कोई किन्ना। सो इस करके महापुरशा तक यह कहते सी कहने 10,00,000 संगत सी, उदों 10,00,000 संगत विच्चों एक जाना निकलिया पहला, फिर दूजा तीजा चौथा पंजवां। यह पांच प्यारे महाराज ने सीस लैके उन्होंने सुरजीत किए। इस प्रकार ये जेडे पांच जाणिया ने सिर दिते ने आके ये भी हुण मन्ने परमन्ने जाने आए ने। पांच प्यारियां दी पदवी थोड़ी जी भगती नाल तां नहीं मिलदी। जे कहीए पिछले जन्म दे विच ये बंदा कोई होर सी जून विच, ते भाई दया सिंह इस जन्म विच जून च आए ने बंदे दी, उन्हां दी हजारां लखां सालां दी तपस्या तो बाद एक पंजां प्यारियां विच शामिल होण दा मौका मिलिया। जिवें पातशाह ने आप चार युग श्री हेमकुंड साहब तपस्या कीती है फिर दसवें जामे विच आए ने, इसे तरह ही जिन्हां दी लखां वर्ष की तपस्या हुंदी है उन्हां नूं पंजां प्यारियां दे रूप विच प्रगट कीता। सो जिवें संत बाबा गुरबचन सिंह जी खालसा ने अपने मुखारबिन तो उच्चारण किया और लिखिया अपने हथी उन्हां दे बचना मुताबक, क्योंकि असी उन्हां नूं संपूर्ण ब्रह्म ज्ञान विच मानते हैं। ऐसा गुरसिख दसवें पातशाह दे बचना नाल जिन्हां दा जन्म होया, माई सेवी नूं दसवें पातशाह ने कहा सी तेरे घर च समा पा के एक ब्रह्म ज्ञानी पैदा होवेगा साडा गुरसिख। भाई आलम सिंह जिन्हां ने चमकौर साहब शहीदी दित्ती सी अंतम समय सब तो बाद च भाई आलम सिंह शहीद होए से, उन्हां नूं ही महाराज ने प्रचार करने वास्ते फिर दोबारा भेजिया। सो इस प्रकार बाबा गुरबचन सिंह जी खालसा दे रूप में आ के सिखी का प्रचार किया। ये पिछलियां कई जन्मों की तपस्या के आधार पर जन्म मिलता अगे। ਇਹ ਨਹੀਂ ਹੁੰਦਾ ਕਿ ਪਿਛਲੇ ਜਨਮ ਵਿੱਚ ਇਹ ਕੁੱਤਾ ਬਿੱਲਾ ਸੀ ਕੋਈ ਜਾਂ ਕੁਛ ਸੀ, ਫਿਰ ਆ ਕੇ ਬੰਦਾ ਬਣ ਗਿਆ, ਝਟਪਟ ਇੱਕਦਮ ਬ੍ਰਹਮ ਗਿਆਨੀ ਬਣ ਗਿਆ, ਐਸਾ ਨਹੀਂ ਹੁੰਦਾ। ਹਜ਼ਾਰਾਂ ਜਨਮਾਂ ਦੀ ਤਪੱਸਿਆ ਤੋਂ ਬਾਅਦ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣਦਾ ਜਾ ਕੇ, ਇਹ ਜ਼ਰੂਰ ਨੋਟ ਕਰ ਲਿਓ। ਇਸ ਕਰਕੇ ਲਓ ਜੀ ਦਾ ਅਵਤਾਰ ਭਾਈ ਦਇਆ ਸਿੰਘ ਜੀ ਮੰਨਿਆ ਮਹਾਤਮਾ ਨੇ, ਬ੍ਰਹਮ ਗਿਆਨੀਆਂ ਨੇ। ਇਸੇ ਪ੍ਰਕਾਰ ਧੰਨਾ ਜੀ ਦਾ ਅਵਤਾਰ ਭਾਈ ਧਰਮ ਸਿੰਘ ਨੂੰ ਮੰਨਿਆ, ਧੰਨਾ ਜੱਟ। ਫਿਰ ਚਤੁਰਭੁਜੀ ਫੰਦਕ ਹੋਇਆ, ਫਿਰ ਨਾਮਦੇਵ ਜੀ ਆਏ ਚੌਥੇ ਪਿਆਰੇ। ਇਸੇ ਪ੍ਰਕਾਰ ਸੈਣ ਨਾਈ ਬੁੱਤਕਾਰੀਆ, ਭਗਤ ਸੈਣ ਜੀ ਪੰਜਵੇਂ ਪਿਆਰੇ ਦੇ ਰੂਪ ਵਿੱਚ ਆ ਕੇ ਦਸਵੇਂ ਪਾਤਸ਼ਾਹ ਨਾਲ, ਐਡਾ ਰੁਤਬਾ ਕਿਤੇ ਛੋਟੇ ਜਿਹੀ ਚੀਜ਼ ਨੂੰ ਨਹੀਂ ਮਿਲਦਾ, ਛੋਟੇ ਜਿਹੇ ਬੰਦੇ ਨੂੰ ਇੰਨਾ ਵੱਡਾ ਰੁਤਬਾ ਮਿਲ ਨਹੀਂ ਜਾਂਦਾ। ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਇੰਨੀ ਭਗਤੀ ਤੋਂ ਬਾਅਦ ਜਾ ਕੇ ਇਹਨਾਂ ਨੂੰ ਐਡੇ ਰੁਤਬੇ ਦਿੱਤੇ ਨੇ। ਪ੍ਰਮਾਣ ਨੀਕ ਮੰਨੇ ਪ੍ਰਮੰਨੇ, ਉਹ ਪੰਜ ਜਾਣੇ ਜਿਹੜੇ ਕਰੋੜਾਂ ਬੰਦਿਆਂ ਵਿੱਚੋਂ ਸਿਰ ਦੇ ਦਿੱਤਾ ਜਿਹਨਾਂ ਨੇ ਆ ਕੇ, ਕੋਈ ਹੋਰ ਉੱਠ ਕੇ ਨਹੀਂ ਖੜਾ ਹੋਇਆ, ਉਹਨਾਂ ਨੇ ਉਹ ਪ੍ਰਵਾਨ ਹੋਣਗੇ ਗੁਰੂ ਘਰ ਦੇ ਵਿੱਚ। ਪੰਜ ਪ੍ਰਧਾਨ, ਉਹ ਪ੍ਰਧਾਨ ਰੂਪ ਹੋਣਗੇ ਇਸ ਕਰਕੇ ਕਿਉਂਕਿ ਪੰਜ ਬਾਣੀਆਂ ਦਾ ਨਿਤਨੇਮ ਕਰਨਗੇ। ਉਹ ਪੰਜ ਬਾਣੀਆਂ ਪੰਜ ਪਿਆਰੇ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਅਤੇ ਆਪ ਵੀ ਪੰਜ ਬਾਣੀਆਂ ਹਰ ਰੋਜ਼ ਪੜ੍ਹਦੇ ਨੇ। ਮੁੱਖ ਰੂਪ ਵਿੱਚ ਪੰਜ ਬਾਣੀਆਂ ਹੀ ਗਿਣੀਆਂ ਜਾਂਦੀਆਂ ਨੇ, ਅਤੇ ਰਹਿ ਰਾਸ ਸ਼ਾਮ ਨੂੰ ਅਤੇ ਕੀਰਤਨ ਸੋਹਲਾ ਰਾਤ ਨੂੰ ਗਿਣਿਆ ਜਾਂਦਾ। ਇਸ ਕਰਕੇ ਪੰਜ ਬਾਣੀਆਂ ਜਿਹੜੀਆਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਸਰਾਵਕ ਸ਼ੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਯੋਗ ਜਥੀ ਕੇ, ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ, ਅਤੇ ਆਨੰਦ ਸਾਹਿਬ ਸਾਰਾ ਚਾਲੀ ਪੌੜੀਆਂ, ਇਹ ਪੰਜ ਬਾਣੀਆਂ ਦਾ ਨਿਤਨੇਮ ਹੈ। ਸੰਗਤ ਭਾਵੇਂ ਸਾਰਾ ਕੁਝ ਜਾਣਦੀ ਹੁੰਦੀ, ਪਰ ਸੰਗਤ ਵਿੱਚ ਅਣਜਾਣ ਵੀ ਆ ਜਾਂਦੇ ਨੇ ਬਹੁਤ। ਕਈ ਵਾਰੀ ਕਈ ਪੁੱਛਦੇ ਨੇ ਹੁਣ ਵੀ, ਕਿਉਂਕਿ ਹਰ ਰੋਜ਼ ਕਿਸੇ ਨਾ ਕਿਸੇ ਨੇ ਆਉਣਾ ਹੀ ਹੁੰਦਾ, ਪੰਜ ਬਾਣੀਆਂ ਕਿਹੜੀਆਂ ਹੁੰਦੀਆਂ। ਫਿਰ ਜਦੋਂ ਜਦੋਂ ਜਿੱਥੇ ਜਿੱਥੇ ਵੀ ਕਥਾ ਸੁਣਦੀਆਂ ਨੇ ਸੰਗਤਾਂ, ਕੈਸਟਾਂ ਰਾਹੀਂ ਵੀ ਸੁਣਨ ਲੱਗ ਜਾਂਦੇ ਨੇ, ਇਹ ਉੱਥੇ ਤੱਕ ਹੀ ਪ੍ਰਚਾਰ ਪਹੁੰਚ ਜਾਂਦਾ। ਜਿੱਥੇ ਕਿਸੇ ਨੂੰ ਕਿਸੇ ਗੱਲ ਦਾ ਵੀ ਪਤਾ ਨਹੀਂ ਹੁੰਦਾ, ਉੱਥੇ ਪੰਜ ਬਾਣੀਆਂ ਦਾ ਦੱਸਣਾ ਬੜਾ ਜ਼ਰੂਰੀ ਹੈ। ਜਪਜੀ ਸਾਹਿਬ ਬ੍ਰਹਮ ਗਿਆਨ ਦੀ ਦਾਤ ਵਾਸਤੇ, ਜਾਪ ਸਾਹਿਬ ਅਕਾਲ ਪੁਰਖ ਨੂੰ ਨਮਸਕਾਰਾਂ ਕੀਤੀਆਂ ਤਟਸਥੀ ਲੱਖਣ ਹੈ। ਸਵਈਏ ਜਿਹੜੇ ਨੇ ਇਹ ਪਖੰਡ ਦਾ ਖੰਡਨ ਕਰਦੇ ਨੇ, ਵਿਰਾਗ ਨੂੰ ਧਾਰਨ ਕਰਾਉਂਦੇ ਨੇ, ਅਤੇ ਬੇਨਤੀ ਚੌਪਈ ਜਿਹੜੀ ਹੈ ਰੱਖਿਆ ਵਾਸਤੇ ਹੈ। ਆਨੰਦ ਸਾਹਿਬ ਦਾ ਪਾਠ ਜੀਵਨ ਮੁਕਤੀ ਵਾਸਤੇ ਹੈ। ਰਹਿ ਰਾਸ ਦੇ ਪਾਠ ਬਿਨਾਂ ਸੱਚਖੰਡ 'ਚ ਥਾਂ ਨਹੀਂ ਮਿਲਦੀ ਹੈ। ਕੀਰਤਨ ਸੋਹਲਾ ਜਿਹੜਾ ਇਹ ਪੜ੍ਹ ਕੇ ਸੌਵੇਂ ਤਾਂ ਜੇ ਚੜ੍ਹਾਈ ਕਰ ਜੇ ਤਾਂ ਜ਼ਿੰਮੇਵਾਰੀ ਮਹਾਰਾਜ ਦੀ ਹੈ, ਸੱਚਖੰਡ ਨੂੰ ਲੈ ਜਾਂਦੇ ਨੇ। ਰਾਤ ਨੂੰ ਰੱਖਿਆ ਕਰਦਾ, ਬਹੁਤੀ ਤਕਲੀਫ ਹੋਵੇ ਰਾਤ ਨੂੰ, ਕੀਰਤਨ ਸੋਹਲੇ ਦੇ ਪੰਜ ਪਾਠ ਕਰਕੇ ਸੌਂ ਜਾਓ, ਫਿਰ ਬਹੁਤ ਕਿਰਪਾ ਹੁੰਦੀ ਜੇ ਜ਼ਿਆਦਾ ਹੀ ਕਈ ਵਾਰ ਕੋਈ ਸੰਕਟ ਆ ਪੈਂਦਾ। ਸੋ ਇਹ ਚੀਜ਼ਾਂ ਸਾਰੀਆਂ ਇਹ ਵੀ ਪ੍ਰੈਕਟੀਕਲੀ ਵਿੱਚ ਹੀ ਆਉਂਦੀਆਂ। ਪੰਜ ਜਿਵੇਂ ਕੋਈ ਸਿੰਘ ਸੀ ਬੜੀ ਚੜ੍ਹਦੀ ਕਲਾ ਵਾਲਾ, ਬਹੁਤ ਨਿਤਨੇਮੀ ਸੀ, ਸਾਰਾ ਦਿਨ ਉਹਦਾ ਕੰਮ ਹੀ ਨਿਤਨੇਮ ਕਰਨਾ, ਜਪਜੀ ਸਾਹਿਬ ਦੇ ਪਾਠ। ਉਹ ਕਿਤੇ ਤੁਰਿਆ ਜਾਵੇ ਰਾਤ, ਰਸਤੇ 'ਚ ਰਾਤ ਪੈ ਗਈ, ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਮੈਂ ਇੱਥੇ ਸੌਣਾ ਪਈ, ਕਿਤੋਂ ਕੋਈ ਥਾਂ ਦੱਸੋ। ਕਹਿੰਦੇ ਸਾਡੇ ਤਾਂ ਇੱਥੇ ਗੁਰਦੁਆਰਾ ਤਾਂ ਇਹੋ ਜਿਹਾ ਹੀ ਬਈ, ਬਾਕੀ ਗੁਰਦੁਆਰੇ ਵਾਲਾ ਭਾਈ ਤਾਂ ਰਾਤ ਨੂੰ ਰਹਿੰਦਾ ਵੀ ਨਹੀਂ, ਇੱਕ ਕਮਰਾ ਹੀ ਹੈ, ਆਹ ਇੱਕ ਸਾਧ ਦਾ ਡੇਰਾ ਹੈਗਾ, ਜੇ ਉੱਥੇ ਸੌਣਾ ਸੌਂ ਜਾਓ, ਉੱਥੇ ਕਮਰੇ ਹੈਗੇ। ਉਹ ਸਿੰਘ ਉੱਥੇ ਚਲਿਆ ਗਿਆ, ਕਿਸੇ ਬੰਦੇ ਨੇ ਕਹਿ ਤਾ, ਕਹਿੰਦੇ ਸਾਧ ਦੇ ਡੇਰੇ ਨਾ ਸੌਂਓ। ਕਹਿੰਦੇ ਕਿਉਂ? ਕਹਿੰਦੇ ਸਾਧ ਰਾਤ ਨੂੰ ਮੰਤਰਾਂ ਦੰਤਰਾਂ ਦੇ ਬਲ ਨਾਲ ਬੰਦੇ ਨੂੰ ਮਾਰ ਦਿੰਦਾ। ਉਹ ਸਿੰਘ ਸੀ ਬੜਾ ਚੜ੍ਹਦੀ ਕਲਾ, ਕਹਿੰਦਾ ਜੇ ਤਾਂ ਊਂ ਕਹਿ ਦਿੰਦੇ ਵੀ ਨਾ ਸੌਂਓ ਫਿਰ ਤਾਂ ਨਾ ਸੌਂਦਾ, ਹੁਣ ਤਾਂ ਮੈਂ ਉੱਥੇ ਹੀ ਸੌਂਗਾ। ਉਹ ਸਿੰਘ ਨੇ ਮੈਨੂੰ ਇਹ ਗੱਲ ਆਪ ਸੁਣਾਈ। ਇੱਕ ਚੀਜ਼ ਹੁੰਦੀ ਅੱਖੀਂ ਦੇਖੀ, ਪੁਰਾਣੀ ਸੁਣੀ, ਮੈਨੂੰ ਸੁਣਾਈ ਆ ਉਹਨੇ ਇਹ ਗੱਲ, ਬੜੀ ਵਾਰ ਸੁਣਾਈ ਨਾਲੇ। ਕਹਿੰਦਾ ਮੈਂ ਜਾ ਕੇ ਜਦੋਂ ਮੈਨੂੰ ਸਾਧ ਨੇ ਮੰਜਾ ਬਿਸਤਰਾ ਦੇ ਤਾ, ਮੈਂ ਕਹਿੰਦੇ ਸਣੇ ਕੇਸੀ ਇਸ਼ਨਾਨ ਕੀਤਾ ਪਹਿਲਾਂ ਖੂਹ 'ਤੇ, ਇਸ਼ਨਾਨ ਕਰਕੇ ਜਦੋਂ ਮੰਜੇ 'ਤੇ